ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਚਲੋ ਜੋ ਗੁਰ ਕੈ ਸੋਈ ਪਲ ਮਾਨੋ ਜੋ ਗੁਰ ਕੈ ਜੋ ਗੁਰ ਕੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ ਹਰ ਹਰ ਕਥਾ ਨਿਰਾਲੀ ਗੁਰਸਿੱਖ ਮੀਤ ਚਲੋ ਗੁਰ ਮੀਤ ਚਲੋ ਗੁਰ ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੇ ਗੁਰ ਚਾਲੀ ਸਤਿਗੁਰ ਦਇਆ ਹਮ ਲਾਵੇ ਆਪਨ ਪਾਲੀ ਹਰ ਕੇ ਸੰਤ ਸੁਣੋ ਜਨ ਭਾਈ ਗੁਰ ਸੇਵਿਓ ਬੇਗ ਬਿਗਾਲੀ ਗੁਰ ਸੇਵਿਓ ਬੇਗ ਸਤਿਗੁਰ ਸੇਵ ਖਰਚ ਹਰ ਬਾਂਦੋ ਸਤਿਗੁਰ ਸੇਵ ਖਰਚ ਹਰ ਬਾਂਦੋ ਮਤ ਜਾਣੋ ਆਜ ਕੇ ਕਾਲੀ ਮਤ ਜਾਣੋ ਆਜ ਕੇ ਕਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰਸਿੱਖ ਮੀਤ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ हर नाली जिन हर जपे आसे हर हो हर मिले अकेल के लाली हर हर जपन जप लोच लोचानी हर कृपा कर बनवाली जन नानक संगत साध हर मेलो हम साध जना पगराली साध जना पगराली गुरसिख सिख मीत चलो गुरजाली मीत चलो गुरजाली जो गुर कहे सोई पल मानो जो गुर
सोई पल मानो
जो गुर कहे सोई पल मानो हर हर कथा निराली हर हर कथा निराली गुरसिख मीत चलो गुरसिख मीत चलो गुरजाली
चलो गुरजाली
मीत चलो गुरजाली
चलो गुरजाली
मीत चलो चलो गुरजाली मीत चलो गुरसिख मीत चलो उम्मीद चलो जी मीत चलो ਸਬਦੋਂ ਵੱਡੇ ਪਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆਂ ਸਭ ਤੋਂ ਵੱਡੇ ਪਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ ਪਿਆ ਤਨ ਤਨ ਪਾਗ ਤਿੰਨਾ ਭਗਤ ਜਨਾ ਪਿਆ ਤਨ ਤਨ ਸੋ ਗੁਰ ਸਿੱਖ ਕਈਏ ਜਿਨ ਹਰ ਨਾਮਾ ਮੁਖ ਰਾਮ ਕਿਆ। ਤਨ ਤਨ ਸੋ ਗੁਰ ਸਿੱਖ ਕਈਏ ਜਿਸ ਹਰ ਨਾਮ ਸੁਣੀਏ ਮਨ ਆਨੰਦ ਭਇਆ। ਤਨ ਤਨ ਸੋ ਗੁਰ ਸਿੱਖ ਕਈਏ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ। ਤਿਸ ਗੁਰ ਸਿੱਖ ਕੋ ਸਦਾ ਨਮਸ਼ਕਾਰੀ ਜੋ ਗੁਰ ਕੇ ਭਾਣੇ ਗੁਰ ਸਿੱਖ ਚਲਿਆ। ਸਭ ਤੋਂ ਵੱਡੇ ਭਾਗ ਸੰਗਤ ਵੱਲੋਂ ਹੁਕਮ ਹੋਇਆ ਸੀ ਕਿ ਵੀਰਵਾਰ ਦੇ ਦੀਵਾਨ ਵਿੱਚ ਕੁਝ ਹਫ਼ਤਿਆਂ ਲਈ ਇੱਕ ਪ੍ਰਕਰਨ ਲਿਆ ਜਾਏ। ਸਾਰੀ ਸੰਗਤ ਸਿਰ 'ਤੇ ਹੱਥ ਰੱਖਣਾ, ਬਾਬਾ ਜੀ ਸੇਵਾ ਲੈਣ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਮੁੰਦਰ ਵਿੱਚੋਂ ਹੀਰੇ ਮੋਤੀ ਇਹ ਵੀਰਵਾਰ ਦੇ ਦੀਵਾਨਾਂ ਦੇ ਵਿੱਚ ਕਰ ਲੈ ਕੇ ਜਾਈਏ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ। ਰਤਨ ਲਾਲ ਜਾਂਖਾ ਕਛੂ ਨਾ ਮੋਲ, ਭਰੇ ਭੰਡਾਰ ਅਖੁੱਟ ਸਭ ਤੋਂ ਵੱਡੇ ਭਾਗ ਗੁਰਸਿੱਖਾਂ। ਜਿਵੇਂ ਪਿੱਛੇ ਜੇ ਵਿਰਲੇ ਕੇਈ ਕੇ ਵਿੱਚ ਆਪਾਂ ਅਰਦਾਸ ਦੇ 13 ਗੁਣ ਕੁਝ ਹਫ਼ਤਿਆਂ ਵਿੱਚ ਸਤਿਗੁਰ ਨੇ ਸੇਵਾ ਲਈ, ਸਿੱਖ ਕੌਣ ਹੈ, ਗੁਰਸਿੱਖ ਕੌਣ ਹੈ, ਅਰਦਾਸ ਦੇ ਵਿੱਚ ਤੁਹਾਡੇ ਲਈ, ਮੇਰੇ ਲਈ, ਹਰ ਸਿੱਖ ਲਈ ਗੁਰੂ ਅੱਗੇ ਜੋਦੜੀ ਕਰਕੇ ਸਿੱਖ ਦੇ ਲਈ ਸੱਤ ਦਾਨ ਮੰਗੇ ਜਾਂਦੇ ਆ। ਸੱਤ ਦਾਨ, ਇਹ ਜਿਹੜੇ ਸੱਤ ਦਾਨ ਮੰਗੇ ਜਾਂਦੇ ਨੇ ਇਹਦਾ ਮਤਲਬ ਇਹੀ ਹੈ ਵੀ ਇਹ ਸੱਤੇ ਦਾਨ ਫਿਰ ਜਿਹਨੂੰ ਮਿਲਣ। ਆਖੋ ਸਤਨਾਮ। ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਸਾਉ ਦਾਨ, ਭਰੋਸਾ ਦਾਨ, ਛੇ ਤੇ ਸੱਤਵਾਂ ਦਾਨਾ ਸਿਰਦਾਨ ਨਾਮ ਦਾਨ। ਬਾਬਾ ਜੀ ਕਿਰਪਾ ਕਰਨ, ਗੁਰੂ ਸਾਹਿਬ ਇਹ ਸੱਤੇ ਦਾਨ ਅਰਦਾਸ ਦੇ ਵਿੱਚ ਸਿੱਖ ਲਈ ਸਾਧ ਸੰਗਤ ਜੀ ਮੰਗੇ ਜਾਂਦੇ ਨੇ। ਸੱਤੇ ਦਾਨ ਕੀ ਨੇ, ਸਾਨੂੰ ਮਿਲੇ ਨੇ ਕਿ ਨਹੀਂ, ਅਸੀਂ ਕਿੰਨੇ ਕੁ ਸਿੱਖੀ ਤੇ ਕੋਲ ਹਾਂ, ਕਿੰਨੇ ਕੁ ਦੂਰ ਹਾਂ। ਅੱਜ ਪਹਿਲੇ ਦਾਨ ਤੇ ਮਹਾਰਾਜ ਜੀ ਸੇਵਾ ਲੈਣ, ਸਿੱਖਾਂ ਨੂੰ ਸਿੱਖੀ ਦਾਨ। ਉਸ ਤੋਂ ਪਹਿਲੇ ਇੱਕ ਵਾਰੀ ਫਿਰ ਆਓ, ਇਹ ਪੰਕਤੀ ਸਰਵਣ ਕਰ ਲਈਏ। ਸਿੱਖੀ ਦਾਨ ਕੀ ਹੈ, ਨਾਲ ਨਾਲ ਝਾਤੀ ਮਾਰਨੀ ਹੈ, ਮਿਲਿਆ ਨਹੀਂ ਮਿਲਿਆ, ਕਿੰਨੀ ਕੁ ਦੂਰ ਹਾਂ। ਇਹ ਸੱਤੇ ਦਾਨ ਜਿਹਨੂੰ ਮਿਲੇ ਹੋਣ ਜੀ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਸਭ ਤੋਂ ਵੱਡੇ ਪਹਿਲੀ ਗੱਲ, ਇਹ ਸਿੱਖ ਧਰਮ ਦੀ ਨੀਂਹ ਰੱਖੀ ਗੁਰੂ ਨਾਨਕ ਦੇਵ ਬਾਬਾ ਜੀ ਨੇ। ਇਸ ਧਰਮ ਦਾ ਨਾਂ ਰੱਖਿਆ ਸਿੱਖ। ਕਿਸੇ ਪੁੱਛਿਆ ਜੀ ਇਹ ਨਾਂ ਕਿਉਂ ਰੱਖਿਆ, ਭਾਈ ਗੁਰਦਾਸ ਜੀ ਦਾ ਵੇਰਵਾ ਵੀ ਹੈ। ਸੁਣੀ ਪੁਕਾਰ ਦਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ, ਚਰਨ ਧੋਏ ਰਹਿ ਰਾਸ ਕਰ, ਚਰਣਾ ਮ੍ਰਿਤ ਸਿੱਖਾਂ ਪਿਲਾਇਆ। ਚਰਨ ਪੌਲ ਦੇਣੀ ਤੇ ਸਿੱਖ ਬਣਾਉਣਾ, ਨਾਂ ਰੱਖਿਆ ਸਿੱਖ। ਕਿਸੇ ਪੁੱਛਿਆ ਜੀ ਇਸ ਧਰਮ ਦਾ ਨਾਂ ਸਿੱਖ ਕਿਉਂ ਰੱਖਿਆ, ਤੇ ਮਹਾਰਾਜ ਜੀ ਨੇ ਆਖਿਆ ਸਿੱਖ ਦਾ ਭਾਵ ਹੈ ਮੈਂ ਕੁਝ ਸਿੱਖਣਾ ਚਾਹੁੰਦਾ, ਸਿੱਖਣ ਦੀ ਖਾਹਿਸ਼ ਰੱਖਦਾ, ਮੈਂ ਸਿੱਖਿਆ ਨਹੀਂ ਸਿੱਖਣਾ ਚਾਹੁੰਦਾ। ਕਹਿੰਦੇ ਸਿੱਖ ਸਰਵ ਗੁਣ ਸੰਪੂਰਨ ਵੀ ਹੋ ਜੇ, ਸਾਰੇ ਗੁਣ ਵੀ ਮਿਲ ਜਾਣ, ਇਹਦੇ ਅੰਦਰਲਾ ਜਿਹੜਾ ਮਨ ਇੱਥੇ ਖਲੋਤਾ ਰਹੇ, ਮੈਂ ਕੁਝ ਸਿੱਖਣਾ ਚਾਹੁੰਦਾ ਵਾਂ। ਇਹਦੇ ਤੋਂ ਅੰਦਾਜ਼ਾ ਲਾ ਲੈਣਾ ਕਿ ਸਿੱਖੀ ਦਾਨ ਕੀ ਹੈ, ਸਿੱਖੀ ਕੀ ਹੈ। ਜਿੱਥੇ ਹੰਕਾਰ ਨਹੀਂ, ਆਖੋ ਸਤਨਾਮ, ਸਾਰੇ ਗੁਣ ਵੀ ਆ ਜਾਣ। ਆਵੀਂ ਭਾਵਨਾ ਮਹਾਰਾਜ, ਮੈਂ ਸਿੱਖਣਾ ਚਾਹੁੰਦਾ, ਮੈਂ ਸਿੱਖਿਆ ਨਹੀਂ, ਮੈਨੂੰ ਸਿੱਖ ਬਣਾ ਲਓ। 24 ਘੰਟੇ ਚੋਂ ਇੱਕ ਸਵਾਸ ਨਹੀਂ ਸੀ ਖਾਲੀ, ਵਾਹਿਗੁਰੂ ਦੇ ਨਾਮ ਬਿਨਾਂ ਸਾਡੇ ਤੇ ਕਈ ਕਈ ਘੰਟੇ ਲੰਘ ਜਾਂਦੇ ਖਾਲੀ। 24 ਘੰਟੇ ਚੋਂ ਇੱਕ ਸਵਾਸ ਨਹੀਂ ਸੀ ਖਾਲੀ। ਬਾਬਾ ਨੰਦ ਸਿੰਘ ਜੀ, ਇੱਕ ਸਵਾਸ ਵੀ ਨਹੀਂ ਸੀ ਖਾਲੀ, ਜੇ ਉਹਨਾਂ ਦਾ ਨੇਮ ਪੜ੍ਹੀ ਹੈ। ਕੋਈ ਸਮਾਂ ਹੀ ਨਹੀਂ, 12:15 ਇਸ਼ਨਾਨ, ਉਸ ਤੋਂ ਬਾਅਦ ਨਿਤਨੇਮ ਸਿਮਰਨ, 3 ਵਜੇ ਸੁਖਮਨੀ ਸਾਹਿਬ ਸ਼ੁਰੂ, 4:15 ਵਜੇ ਆਸਾ ਜੀ ਦੀ ਵਾਰ ਸ਼ੁਰੂ, 7:30 ਸਮਾਪਤੀ, ਉਸ ਤੋਂ ਬਾਅਦ ਅੱਧਾ 1.5 ਘੰਟਾ ਸਿਮਰਨ ਕਰਦੇ ਹਾਂ ਸੈਰ, ਉਸ ਤੋਂ ਬਾਅਦ ਆ ਕੇ ਥੋੜ੍ਹਾ ਪ੍ਰਸ਼ਾਦਾ ਰਸਨਾ ਨੂੰ ਲਾ ਕੇ ਫਿਰ ਸਿਮਰਨ ਬੰਦਗੀ, 2:30-3 ਦੁਪਹਿਰ ਦੇ ਵੱਜਣੇ ਅਤੇ ਟੀਕਾ ਸਾਹਿਬ ਦੀ ਕਥਾ, 4 ਵਜੇ ਫਿਰ ਸ਼ਾਮੀ ਕੀਰਤਨ ਦੇ ਦੀਵਾਨ, 9:00 ਵਜੇ ਸਮਾਪਤੀ, 9:30-10 ਵਜੇ ਫਿਰ ਇੱਕ ਸੁਰ ਦਾ ਕੀਰਤਨ। ਜਿਹੜਾ ਟਾਈਮ ਵਿੱਚੋਂ ਦਾਸ ਨੇ ਸਵੇਰੇ ਜਿਹੜਾ 9 ਤੋਂ ਦੁਪਹਿਰ 2, ਉਹ ਅੱਜ ਵੀ ਵੇਖੋ ਉੱਥੇ ਰਬਾਬ ਪਿਆ ਸੱਚਖੰਡ ਵਿੱਚ, ਉਹ ਰਬਾਬ ਦੇ ਉੱਤੇ ਉਂਗਲ ਮਾਰਨੀ, ਉਹ ਆਵਾਜ਼ ਦੇਣੀ ਉਹਨੇ ਤੂੰ ਦੀ, ਉਹ ਤੂੰ ਰਾਹੀਂ ਵਾਹਿਗੁਰੂ ਸ਼ਬਦ ਦੇ ਵਿੱਚ ਜੁੜਨਾ ਅਲੱਗ ਅਲੱਗ ਢੰਗ। ਕੋਈ ਸਵਾਸ, ਕੋਈ ਸਮਾਂ ਖਾਲੀ ਨਹੀਂ 24 ਘੰਟਿਆਂ ਚੋਂ। ਤੇ ਜੇ ਕਿਸੇ ਰਾਗੀ ਨੇ ਆ ਕੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਾਧੂ ਦੀ ਮਹਿਮਾ ਦਾ ਸ਼ਬਦ ਲਾ ਦੇਣਾ, ਤੇ ਆਖਣਾ ਇਹ ਸ਼ਬਦ ਨਾ ਲਾ ਕੇ ਤੇ ਮਾਣ ਨਾ ਆ ਜੇ ਮੈਂ ਹੀ ਸਾਧੂ ਹਾਂ, ਮੈਂ ਤੇ ਅਜੇ ਸਿੱਖ ਵੀ ਨਹੀਂ ਬਣਿਆ। ਆਖੋ ਸਤਨਾਮ। ਕਿਸੇ ਆਖਿਆ ਟੋਇਆ ਪੁੱਟ ਕੇ ਕਿਉਂ ਬਹਿੰਦੇ ਹੋ, ਇੰਨੀ ਸਿਮਰਨ ਬੰਦਗੀ ਭਜਨ, ਕਹਿਣਾ ਮੈਂ ਸਿੱਖ ਬਣ ਜਾਵਾਂ, ਸਿੱਖ ਵੀ ਨਹੀਂ ਬਣਿਆ। ਆ ਸਿੱਖੀ ਗੁਰੂ ਨਾਨਕ ਮਹਾਰਾਜ ਜੀ ਨੇ ਸਿੱਖ ਨਾਂ ਕਿਉਂ ਰੱਖਿਆ? ਸਿੱਖ ਕੋਲ ਦਇਆ ਵੀ ਆ ਜੇ, ਧੀਰਜ ਵੀ ਆ ਜੇ, ਸੰਤੋਖ ਵੀ ਆ ਜੇ, ਘੱਟ ਬੋਲਣਾ ਵੀ ਆ ਜੇ, ਘੱਟ ਖਾਣਾ ਵੀ ਆ ਜੇ, ਘੱਟ ਸੌਣਾ ਵੀ ਆ ਜੇ, ਧਨ ਵੀ ਆ ਜੇ, ਜੋ ਕੁਝ ਮਰਜ਼ੀ ਆ ਜੇ, ਇਹਦਾ ਮਨ ਕਿੱਥੇ ਖੜਾ ਹੋਵੇ ਕਿ ਮਹਾਰਾਜ ਮੈਂ ਸਿੱਖਣਾ ਚਾਹੁੰਦਾ ਵਾਂ, ਮੈਂ ਤੇਰੇ ਬਿਨਾਂ ਕੁਝ ਵੀ ਨਹੀਂ। ਉਹ ਸਿੱਖੀ ਦਾ ਸ਼ੁਰੂਆਤ, ਸਿੱਖਾਂ ਨੂੰ ਸਿੱਖੀ ਦਾਨ ਮੰਗਿਆ। ਆ ਸਿੱਖੀ ਦਾਨ ਹੈ ਕਿ ਮਹਾਰਾਜ ਮੈਨੂੰ ਇਹ ਸਿੱਖੀ ਦੀ ਦਾਤ ਦਿਓ ਜਿਹੜੀ ਸੋਚ ਤੁਸੀਂ ਸੋਚੀ ਸੀ। ਗੁਰੂ ਘਰ ਵਿੱਚ ਬੜੀ ਨਾਮ ਬੰਦਗੀ ਵਾਲਾ ਇੱਕ ਗੁਰਸਿੱਖ ਹੋਇਆ ਭਾਈ ਝੂੜ, ਇਹਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ ਸੀ, ਸਤਿਗੁਰੂ ਸਿੱਖੀ ਦੇ ਬੂਟੇ ਦੀ ਸੋਝੀ ਬਖਸ਼ੋ। ਇਹ ਜਿਹੜਾ ਪਹਿਲਾ ਦਾਨ ਹੈ ਜੀ, ਸਿੱਖੀ ਦਾਨ, ਕਿ ਮਹਾਰਾਜ ਇਹ ਕਿਰਪਾ ਕਰੋ, ਨਾਂ ਵੱਜਦਾ ਇਹ ਸਿੱਖ, ਪਰ ਸਿੱਖ ਨੂੰ ਸਿੱਖੀ ਦਾ ਦਾਨ ਦਿਓ, ਸਿੱਖੀ ਮਿਲ ਜੇ ਸਾਨੂੰ। ਭਾਈ ਚੂੜ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਤੇ ਪੁੱਛ ਲਿਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਕਿਰਪਾ ਕਰੋ, ਬਖਸ਼ਿਸ਼ ਕਰੋ, ਸਿੱਖੀ ਦੇ ਬੂਟੇ ਦੀ ਸੋਝੀ ਬਖਸ਼ੋ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਆਖਦੇ ਨੇ, ਸਿੱਖੀ ਦੀ ਜਿਹੜੀ ਹੈ ਨਾ ਜੀ ਬੀਜ ਹੈ ਨਾ, ਬੀਜ ਜੜ, ਉਹ ਹੈ ਨਿਮਰਤਾ। ਆਖੋ ਸਤਨਾਮ। ਜੇ ਨਿਮਰਤਾ ਦਾ ਬੀਜ ਨਹੀਂ ਪਿਆ, ਉੱਤੇ ਜਿੰਨੇ ਮਹਿਲ ਉਸਰਦੇ ਪਏ ਨੇ ਸਾਰੇ ਹੀ ਸਮਝੋ ਕਿਸੇ ਵੇਲੇ ਵੀ ਹਿੱਲ ਸਕਦੇ, ਜੇ ਜੜ ਹੀ ਪੱਕੀ ਨਹੀਂ, ਨੀਂਹ ਪੱਕੀ ਨਹੀਂ। ਸਿੱਖੀ ਦੀ ਨੀਂਹ ਹੈ ਨਿਮਰਤਾ, ਸਿੱਖੀ ਦਾ ਬੀਜ ਹੈ ਨਿਮਰਤਾ, ਸਿੱਖੀ ਦੀ ਜੜ ਹੈ ਨਿਮਰਤਾ। ਭਾਈ ਚੂੜ ਨੂੰ
ਅੱਗੋਂ ਵੀ ਵਚਨ ਕੀਤਾ ਕਹਿਣ ਲੱਗੇ ਇਸ ਜੜ ਤੋਂ ਜਿਹੜਾ ਫਿਰ ਬੂਟਾ ਉਗਦਾ ਤੇ ਜਿਹਦੇ ਟਾਣ ਇੱਧਰ ਉੱਧਰ ਨਿਕਲਦੇ ਨੇ ਸਿੱਖੀ ਦੇ ਟਾਣ ਨੇ ਸੇਵਾ ਉਤਸ਼ਾਹ ਨਾਲ ਉਮਾਨ ਨਾਲ ਭਾਈ ਬਹਿਲੋ ਵਾਂਗੂ ਇਹ ਟਾਣ ਹੈ ਸਿੱਖੀ ਭਾਈ ਸੋਮੇ ਵਾਂਗੂ ਸਿੱਖੀ ਦੇ ਟਾਣ ਸੇਵਾ ਭਾਈ ਮੰਝ ਵਾਂਗੂ ਸਿੱਖੀ ਦੀ ਜੜ ਹੈ ਨਿਮਰਤਾ ਤੇ ਸਿੱਖੀ ਦੇ ਸਾਧ ਸੰਗਤ ਜੀ ਟਾਣ ਨੇ ਸੇਵਾ ਉਦਮ ਨਾਲ ਤੇ ਉਤਸ਼ਾਹ ਨਾਲ ਮੇਰੇ ਸਮੇਤ ਸਾਰੇ ਝਾਤੀ ਪਾਇਓ ਜੇ ਨਿਮਰਤਾ ਨਹੀਂ ਤੇ ਸਮਝ ਲਓ ਸਾਡੀ ਜੜ ਬੜੀ ਕਮਜ਼ੋਰ ਹੈ ਆਖੋ ਸਤਨਾਮ ਜੇ ਬੀ ਨਿਮਰਤਾ ਦਾ ਨਹੀਂ ਪਿਆ ਤੇ ਜੇ ਸਿੱਖੀ ਦਾਨ ਨਹੀਂ ਮਿਲਿਆ ਦੋ ਸਿੱਖ ਹੋਏ ਨੇ ਭਾਈ ਯੋਧ ਤੇ ਭਾਈ ਫਿਰਨਾ ਇਹਨਾਂ ਨੇ ਗੁਰੂ ਨਾਨਕ ਦੇਵ ਬਾਬਾ ਜੀ ਨੂੰ ਪੁੱਛਿਆ ਸੀ ਮਹਾਰਾਜ ਸਿੱਖੀ ਦਾ ਜਿਹੜਾ ਇਹ ਬੂਟਾ ਤਿਆਰ ਕੀਤਾ ਜੇ ਸਿੱਖੀ ਕਿਹੋ ਜਿਹੀ ਹੋਵੇ ਗੁਰੂ ਨਾਨਕ ਸਾਹਿਬ ਦੇ ਬਚਨ ਸੀ ਪਿੱਛਲ ਰਾਤ ਜਾਗਣਾ ਸ਼ਬਦ ਦੀ ਕਮਾਈ ਕਰਨੀ ਦਿਨ ਚੜ੍ਹੇ ਤੇ ਗੁਰਬਾਣੀ ਸੁਣਨੀ ਹੈ ਬੋਲਣੀ ਹੈ ਅਗਲਾ ਬਚਨ ਸੀ ਸੰਗਤ ਕਰਨੀ ਅਗਲਾ ਬਚਨ ਸੀ ਜਿੰਨੀ ਕੁ ਯਥਾ ਸ਼ੋਕ ਹੋ ਸਕੇ ਆਏ ਗਏ ਦੀ ਮਨ ਨੀਵਾਂ ਕਰਕੇ ਸੇਵਾ ਕਰਨੀ ਆ ਸਿੱਖੀ ਹੈ ਵੈਸੇ ਪੜ੍ਹੇ ਲਿਖੇ ਬੈਠੇ ਹੋ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਆਏ ਨੇ ਤੇ ਭਾਈ ਨੰਦ ਲਾਲ ਜੀ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ 'ਚ ਆਏ ਤੇ ਨਿੱਕੀ ਜਿਹੀ ਗੱਲ ਵੇਖਣੀ ਗੁਰੂ ਘਰ 'ਚੋਂ ਕੀ ਸਿੱਖਿਆ ਮਿਲਦੀ ਉਹਨਾਂ ਨੇ ਕਿਹਾ ਨਾ ਦਿਲ ਲੈ ਲਓ ਦਿਲ ਮਹਾਰਾਜ ਨੇ ਕਿਹਾ ਨਾ ਮੁੱਲ ਕੀ ਰੱਖਿਆ ਜੀ ਉਹਨਾਂ ਨੇ ਅੱਗੋਂ ਆਖਿਆ ਵੀ ਰੋਜ਼ ਇੱਕ ਮਿਹਰ ਭਰੀ ਨਦਰ ਮਹਾਰਾਜ ਨੇ ਕਿਹਾ ਸੌਦਾ ਮਹਿੰਗਾ ਉਹਨਾਂ ਨੇ ਅਗਲੇ ਦਿਨ ਫਿਰ ਹੇਕ ਲਾਈ ਭਾਈ ਨੰਦ ਲਾਲ ਜੀ ਨੇ ਦਿਲ ਲੈ ਲਓ ਦਿਲ ਤੇ ਮਹਾਰਾਜ ਜੀ ਨੇ ਬਾਰੀ ਖੋਲੀ ਤੇ ਕਿਹਾ ਵੀ ਮੁੱਲ ਕੀ ਰੱਖਿਆ ਜੀ ਅੱਗੋਂ ਉਹਨੇ ਆਖਿਆ ਨਾ ਘਟਾਤਾ ਕੀ ਘਟਾਇਆ ਜੀ ਜਦੋਂ ਤੁਹਾਡੀ ਮੌਜ ਆਵੇ ਮੇਰੇ ਤੇ ਨਜ਼ਰ ਕਰ ਹੁਣ ਧਿਆਨ ਦੇਣਾ ਉਸ ਵੇਲੇ ਦਾ ਜਿਹੜਾ ਸਤਿਗੁਰੂ ਦਾ ਜਵਾਬ ਸੀ ਨਾ ਅੱਜ ਲਿਖ ਜਾਣਾ ਹਿਰਦੇ ਤੇ ਸਤਿਗੁਰੂ ਨੇ ਕਿਹਾ ਸੀ ਸੌਦਾ ਮਨਜ਼ੂਰ ਸੌਦਾ ਹੋ ਸਕਦਾ ਜਦੋਂ ਚਿੱਤ ਆਵੇ ਨਜ਼ਰ ਪਰ ਇੱਕ ਗੱਲ ਏ ਜਿਹੜਾ ਸੌਦਾ ਵੇਚਣ ਆਇਆ ਉਹ ਮੈਲਾ ਆਖੋ ਸਤਨਾਮ ਆ ਸਮਝ ਲੈਣਾ ਸਿੱਖੀ ਦੀ ਨਹੀਂ ਕਿਹੜੀ ਚੀਜ਼ ਵੇਚਣ ਆਇਆ ਉਹ ਮੈਲੀ ਕਈ ਵਾਰੀ ਸੌਦਾ ਹੋ ਜਾਵੇ ਕਹਿੰਦੇ ਨਾ ਕੁਆਲਿਟੀ ਇਹ ਲੈਣੀ ਅੱਗੋਂ ਭਾਈ ਨੰਦ ਲਾਲ ਜੀ ਨੇ ਆਖਿਆ ਸੀ ਕਿ ਸਤਿਗੁਰੂ ਕਿਰਪਾ ਕਰ ਬਈ ਜੇ ਸੌਦੇ 'ਚ ਮੈਲ ਵੇਖੀ ਊ ਇਹਦੀ ਦਵਾਈ ਵੀ ਤੂੰ ਦੇ ਕਿ ਮੈਂ ਉਹ ਸੌਦੇ ਨੂੰ ਸਵੱਛ ਕਰ ਸਕਾਂ ਤੇ ਫਿਰ ਮੇਰਾ ਤੇਰੀ ਨਜ਼ਰ ਦਾ ਜਿਹੜਾ ਪਿਆਰ ਭਰੀ ਗੱਲ ਹੋਈ ਉਹ ਮੈਂ ਨਿਭ ਸਕਾਂ ਸਾਰੀ ਸੰਗਤ ਧਿਆਨ ਦੇਣਾ ਕਲਗੀ ਵਾਲੇ ਨੇ ਇੰਨੇ ਬਚਨ ਕੀਤੇ ਸੀ ਨਾ ਭਾਈ ਨੰਦ ਲਾਲ ਜੀ ਨੂੰ ਦਵਾਈ ਕੌੜੀ ਬੜੀ ਨੰਦ ਲਾਲ ਖਾਧੀ ਨਹੀਂ ਜਾਣੀ ਕੌੜੀ ਬੜੀ ਉਹਨੇ ਅੱਗੋਂ ਹੱਥ ਜੋੜ ਕੇ ਆਖਿਆ ਸੀ ਮਹਾਰਾਜ ਦੱਸਣਾ ਕਰੋ ਕਿਰਪਾ ਕਰੋ ਪੂਰਾ ਯਤਨ ਤੁਹਾਡੀ ਕਿਰਪਾ ਨਾਲ ਖਾਵਾਂ ਹੁਣ ਸੰਗਤ ਇਸ਼ਾਰਾ ਲੈਣਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਕੀ ਆਖਿਆ ਸੀ ਨੰਦ ਲਾਲ ਜਿਹੜੀ ਚੀਜ਼ ਵੇਚਣ ਆਇਆ ਮਾੜੀ ਜੀ ਮੈਲੀ ਹੈ ਦਵਾਈ ਕੀ ਹੈ ਸੰਗਤ ਦੇ ਜੂਠੇ ਕੌਲੇ ਮਾਂਜਣੇ ਪੈਣਗੇ ਗੱਜ ਕੇ ਆਖੋ ਸਤਨਾਮ ਜੂਠੇ ਕੌਲੇ ਹੁਣ ਧਿਆਨ ਦੇਣਾ ਭਾਈ ਨੰਦ ਲਾਲ 6 ਬੋਲੀਆਂ ਦੇ ਜਾਣੂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤ ਦੇ ਜੂਠੇ ਕੌਲੇ ਕਿਉਂ ਮੰਜਵਾਏ 6 ਬੋਲੀਆਂ ਦਾ ਜਾਣੂ ਸੀ ਗੁਣੀ ਸੀ ਬਹੁਤ ਜ਼ਿਆਦਾ ਦਿਮਾਗੀ ਸੀ ਗਿਆਨ ਸੀ ਉਹ ਕਿਤੇ ਹਿਰਦੇ ਦੇ ਵਿੱਚ ਮੈਂ ਦੀ ਮੈਲ ਸੀ ਤੇ ਮਹਾਰਾਜ ਨੇ ਕਿਹਾ ਜੇ ਨੀਂਹ ਕੱਚੀ ਰੱਖਦੀ ਤੇ ਫਿਰ ਉੱਤੇ ਜਿੰਨੀਆਂ ਬਿਲਡਿੰਗਾਂ ਉਸਰਨੀਆਂ ਸਾਰੀਆਂ ਨੂੰ ਖਤਰਾ ਗੱਜ ਕੇ ਹੱਕ ਸਤਨਾਮ ਉਹਦੀ ਨੀਂਹ ਕਿਹੜੀ ਰਹਾਈ ਪਹਿਲੇ ਉਹ ਮੈਂ ਕੱਢੀ ਤੇ ਨਿਮਰਤਾ ਅੰਦਰ ਇਹ ਕਿਤੇ ਪੜ੍ਹੋ ਭਾਈ ਨੰਦ ਲਾਲ ਦਾ ਪਿਤਾ ਵੀ ਇਹ ਮੁਗਲਾਂ ਦੇ ਦਰਬਾਰ, ਇਹਨਾਂ ਦੇ ਦਰਬਾਰ ਵਿੱਚ ਉਹ ਵੀ ਬੜਾ ਗਿਆਨਵਾਨ ਸੀ ਤੇ ਸੋਨੇ ਦੀ ਕੁਰਸੀ ਤੇ ਬੈਠਦਾ ਸੀ। ਬਹੁਤ ਗਿਆਨਵਾਨ ਨੂੰ ਰਾਜ ਦਰਬਾਰ 'ਚ ਸੋਨੇ ਦੀ ਕੁਰਸੀ ਮਿਲਦੀ ਤੇ ਭਾਈ ਨੰਦ ਲਾਲ ਜੀ ਨੂੰ ਵੀ ਇੰਨਾ ਗਿਆਨ ਸੀ ਕਿ ਉਸੇ ਤਰ੍ਹਾਂ ਸੋਨੇ ਦੀ ਕੁਰਸੀ ਤੇ ਬਹਿਣਾ। ਜਦੋਂ ਫਿਰ ਉਹ ਕੋਲੇ ਮਾਂਜ ਰਿਹਾ ਸੀ ਨਾ, ਕਈ ਹਫ਼ਤੇ ਬੀਤ ਗਏ ਤੇ ਉਹ ਪੁਰਾਣੇ ਬੰਦੇ ਕੋਈ ਆਏ ਹੋਣਗੇ, ਉਹਨਾਂ ਨੇ ਜਦੋਂ ਵੇਖਿਆ ਹੋਏਗਾ ਜੂਠੇ ਕੋਲੇ ਸਵਾਹ ਨਾਲ ਹੱਥ ਲਿਬੜੇ ਮਾਂਜਦਾ ਪਿਆ ਨੰਦ ਲਾਲ। ਇਹ ਵੀ ਜ਼ਰੂਰ ਧਿਆਨ ਰੱਖਣਾ, ਦਾਸ ਨੂੰ ਮਹਾਂਪੁਰਸ਼ਾਂ ਨੇ, ਮੇਰੀ ਜ਼ਿੰਦਗੀ 'ਚ ਵੀ ਇੱਕ ਚੀਜ਼ ਘੱਟ ਏ ਅਰਦਾਸ ਕਰਨਾ ਭਰੇ, ਇਹ ਮਹਾਂਪੁਰਸ਼ਾਂ ਦਾ ਵਚਨ ਹੈ ਕਿ ਸੇਵਾ ਵਿੱਚੋਂ ਹੱਥੀ ਸੇਵਾ ਸਭ ਤੋਂ ਉੱਚੀ। ਆਖੋ ਸਤਨਾਮ। ਮਾਇਆ ਦੀ ਸੇਵਾ, ਧਨ ਦੀ ਸੇਵਾ, ਵਸਤੂ ਦੀ ਸੇਵਾ, ਹੋਰ ਸੇਵਾ ਇਹ ਵੀ ਹੈ ਨੇ, ਪਰ ਇਹਨਾਂ ਸਾਰਿਆਂ ਵਿੱਚੋਂ ਜਿਹੜੀ ਹੱਥੀ ਸੇਵਾ ਨਾ, ਹੱਥੀ ਆਪ ਕਰਨ ਦੇਣੀ ਹੱਥੀ, ਉਹ ਸਭ ਤੋਂ ਉੱਚੀ ਗਿਣੀ ਗਈ, ਸਭ ਤੋਂ ਉੱਚੀ ਹੱਥੀ ਸੇਵਾ। ਹਰ ਪੱਖ ਤੋਂ, ਇੱਕ ਪੱਖ ਤੋਂ ਨਹੀਂ, ਹਰ ਪੱਖ ਤੋਂ ਹੱਥੀ ਸੇਵਾ ਨੂੰ ਗੁਰੂ ਘਰ ਵਿੱਚ ਸਭ ਤੋਂ ਉੱਚਾ ਗਿਣਿਆ ਗਿਆ। ਯਤਨ ਕਰਿਆ ਕਰੋ ਇਹ ਵੀ ਜ਼ਿੰਦਗੀ ਵਿੱਚ ਸਾਡੇ ਸਾਰਿਆਂ ਦੇ ਹੋਵੇ। ਮਨ ਨੀਵਾਂ ਹੁੰਦਾ, ਭਾਵੇਂ ਜੋੜਿਆਂ ਦੀ ਹੋਵੇ, ਭਾਵੇਂ ਕੋਲੇ ਮਾਂਜਣ ਦੀ ਹੋਵੇ, ਝਾੜੂ ਦੇਣ ਦੀ ਹੋਵੇ, ਕਿਸੇ ਤਰ੍ਹਾਂ ਦੀ ਹੋਵੇ, ਹੱਥੀ ਸੇਵਾ ਇਹ ਉੱਚੀ ਹੈ। ਬਾਜ਼ਾਰ 'ਚੋਂ 20 ਕਿਲੋ ਆਟਾ ਲੈ ਕੇ ਦੇ ਦੇਣਾ ਵੀ ਸੇਵਾ, ਕਿਤੇ ਉਹਦਾ ਹੱਥੀ ਪ੍ਰਸ਼ਾਦੇ 2 ਕਿਲੋ ਦੇ ਪਕਾਉਣੇ, ਉਹ ਹੋਰ ਉੱਚਾ ਹੋ ਜਾਂਦਾ, ਹੱਥੀ ਸੇਵਾ ਆ ਗਈ, ਬਜਾਏ ਧੰਨ ਨਹੀਂ ਲੱਗਾ। ਹੱਥੀ ਸੇਵਾ ਬਹੁਤ ਉੱਚਾ ਗਿਣਿਆ ਗਿਆ। ਦਾਸ ਦੀ ਜ਼ਿੰਦਗੀ 'ਚ ਵੀ ਘੱਟ ਏ ਰੁਝੇਵਿਆਂ ਕਰਕੇ, ਆਪਣੀ ਵੀ ਮੇਰੀ ਵੀ ਅਰਦਾਸ ਕਰਿਓ ਇਹ ਵੀ ਹੋਵੇ। ਹੁਣ ਕੋਈ ਲੰਘਿਆ ਹੋਏਗਾ, ਭਾਈ ਨੰਦ ਲਾਲ ਉਹ ਜੂਠੇ ਕੋਲੇ ਸਵਾਹ ਨਾਲ ਹੱਥ ਲਿਬੜੇ ਹੋਣਗੇ, ਹੱਥੀ ਸੇਵਾ ਕਰ ਰਹੇ ਹੋਣਗੇ, ਉਹਨੇ ਕਿਹਾ ਹੋਏਗਾ ਨੰਦ ਲਾਲ ਓਏ ਸੋਨੇ ਦੀ ਕੁਰਸੀ ਕਿੱਥੇ? ਗੱਜ ਕੇ ਆਖੋ ਸਤਨਾਮ। ਜਦੋਂ ਬਹਿਣਾ ਕੀ ਠਾੜ ਵਾੜ, ਕੀ ਨਜ਼ਾਰਾ ਬਹਿਣ ਦਾ, ਕਿੰਨੇ ਸਾਹਮਣੇ ਅਹਿਲਕਾਰ ਹੋਰ, ਕਿੱਥੇ ਤੂੰ ਇਹ ਸਵਾਹ ਦੇ ਨਾਲ ਕੌਲੇ ਮਾਂਜ ਰਹੇ, ਬਰਤਨ ਮਾਂਜ ਰਹੇ? ਉਸ ਵੇਲੇ ਕੀ ਜਵਾਬ ਸੀ ਭਾਈ ਨੰਦ ਲਾਲ ਜੀ ਦਾ? ਜੋ ਸ਼ਾਂਤੀ, ਜੋ ਆਨੰਦ, ਜੋ ਸੁੱਖ ਇਹਦੇ ਵਿੱਚ, ਉਹ ਉੱਥੇ ਨਹੀਂ ਸੀ। ਪਿਆਰ ਨਾਲ ਆਖੋ ਸਤਨਾਮ। ਉੱਥੇ ਨਹੀਂ ਸੀ। ਹੁਣ ਸੰਗਤ ਸਾਰੀ ਅੰਦਾਜ਼ਾ ਲਾਣਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਫੁਰਨਾ ਹੋਏਗਾ ਕਿ ਜੇ ਵਾਕੇ ਨੰਦ ਲਾਲ ਜੀ ਨੂੰ ਕੁਝ ਬਣਾਉਣਾ, ਇਹ ਜੇ ਨੀਂਹ ਪੱਕੀ ਨਾ ਕੀਤੀ। ਗੱਜ ਕੇ ਆਖੋ ਸਤਨਾਮ। 2 ਮਿੰਟ ਪੜ੍ਹ ਲਓ ਸਾਰੇ, ਇਹ ਸਿੱਖੀ ਦੀ ਪਰਿਭਾਸ਼ਾ ਅੱਜ ਸਮਝ ਜਾਣਾ ਕਿ ਸਾਡੇ ਤੁਹਾਡੇ ਲਈ ਜਿਹੜਾ ਸਿੱਖੀ ਦਾਨ ਮੰਗਿਆ ਜਾਂਦਾ, ਆਹ ਜੇ ਸਿੱਖੀ ਦਾਨ, ਕਿ ਸਿੱਖੀ ਇਹ ਨਿਮਰਤਾ ਦਾ ਨਾਂ, ਮੈਂ ਸਿੱਖਣਾ ਚਾਹੁੰਦਾ, ਸਿੱਖੀ ਦਾ ਬੀ ਇਹ ਨਿਮਰਤਾ, ਸਿੱਖੀ ਦੀ ਜੜ ਇਹ ਨਿਮਰਤਾ। 2 ਮਿੰਟ ਪੜ੍ਹ ਲਓ ਸਾਰੇ। ਰਿਦ ਗਰੀਬੀ ਆਵੇ ਗੁਰਮਤ, ਰਿਦ ਗਰੀਬੀ ਆਵੇ, ਤਸ ਕੋਲ ਕੁਮਾਇਆ, ਤਸ ਕੋਲ ਕੁਮਾਇਆ, ਰਿਦ ਗਰੀਬੀ ਆਵੇ ਗੁਰਮਤ, ਰਿਦ ਗਰੀਬੀ ਆਵੇ, ਗਰੀਬੀ ਆਵੇ ਗੁਰਮਤ, ਰਿਦ ਗਰੀਬੀ ਆਵੇ, ਮਾਣ ਹੁੰਦੇ ਹੋਏ ਨਿਮਾਣਾ, ਪਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਵੰਡਾਏ, ਦੋ ਚੀਜ਼ਾਂ ਮੈਂ ਭੁੱਲ ਗਿਆ ਸੀ, ਭਾਈ ਯੋਧਾ ਤੇ ਭਾਈ ਫਿਰਨੇ ਨੇ ਗੁਰੂ ਨਾਨਕ ਦੇਵ ਜੀ ਨੂੰ ਜਿਹੜਾ ਉਹਨਾਂ ਨੇ ਕਹਿਣਾ ਪਿਛਲ ਰਾਤ ਜਾਗਣਾ ਸ਼ਬਦ ਦੇ ਵਿੱਚ ਜੁੜਨਾ ਆਏ ਗਏ ਦੀ ਯਥਾ ਸ਼ਕਤ ਆਪਣੇ ਮੁਤਾਬਕ ਸੇਵਾ ਕਰਨੀ ਦੋ ਬਚਨ ਸੀ ਕਿ ਕਿਸੇ ਕੋਲੋਂ ਮੰਗਣ ਤੇ ਯਤਨ ਕਰਨਾ ਲੱਜਿਆ ਕਰਨੀ ਆਖੋ ਸਤਨਾਮ ਜਿੰਨੀ ਸਮਰੱਥਾ ਹੋਵੇ ਉਹਦੇ ਮੁਤਾਬਕ ਯਤਨ ਕਰਨਾ ਕਿਸੇ ਦੀ ਬਾਂਹ ਫੜਨੀ ਭਲਾ ਕਰਨਾ ਇਹ ਵੀ ਨਾਲ ਬਚਨ ਸੀ ਅਣਹੋਂਦੇ ਆਪ ਵੰਡਾਏ ਕੋ ਐਸਾ ਭਗਤ ਸਦਾਏ ਹਿਰਦੇ ਗਰੀਬੀ ਆਵੇ ਗੁਰਮਤ ਹਿਰਦੇ ਗਰੀਬੀ ਆਵੇ ਹਿਰਦੇ ਗਰੀਬੀ ਆਵੇ ਗੁਰਮਤ ਗਰੀਬੀ ਆਵੇ ਗੁਰਮਤ ਹਿਰਦੇ ਗਰੀਬੀ ਆਵੇ ਸਾਰੇ ਆਖੋ ਸਤਨਾਮ ਭਾਈ ਨੰਦ ਲਾਲ ਜੀ ਦੀ ਪਹਿਲੇ ਨੀਂਹ ਪੱਕੀ ਕੀਤੀ ਸਿੱਖੀ ਦੀ ਨੀਂਹ ਨਿਮਰਤਾ ਇਹ ਆ ਜਾਵੇ ਤੇ ਜੋ ਮਰਜ਼ੀ ਉਸਾਰੀ ਜਾ ਉਹ ਨੀਂਹ ਪੱਕੀ ਕੀਤੀ ਇੱਕ ਵਾਰੀ ਗੁਰੂ ਹਰਿ ਸਾਹਿਬ ਜੀ ਸਿੱਖਾਂ ਨੇ ਬਚਨ ਕੀਤਾ ਸੀ ਕਿ ਮਹਾਰਾਜ ਕਿਸੇ ਦਾ ਚੰਗਾ ਭਲਾ ਜੀਵਨ ਚੱਲ ਰਿਹਾ ਹੋਵੇ ਜੇ ਵਿਗੜਦਾ ਤੇ ਵਿਗੜਦਾ ਕਿਵੇਂ ਪਿਆਰ ਨਾਲ ਸਾਰੇ ਆਖੋ ਸਤਨਾਮ ਕਿੱਥੋਂ ਆ ਕੇ ਵਿਗੜਦਾ ਤੇ ਗੁਰੂ ਹਰਿ ਸਾਹਿਬ ਜੀ ਨੇ ਆਸਾ ਰਾਗ ਵਿੱਚੋਂ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਸੁਣਾਇਆ ਸੀ ਪ੍ਰਥਮੇ ਤੇਰੀ ਨਿੱਕੀ ਜਾਤ ਪਹਿਲੀ ਤੇ ਗੱਲ ਜਿਹੜਾ ਮਨੁੱਖ ਦਾ ਜਨਮ ਲਿਆ ਇਹ ਬੜੇ ਉੱਤਮ ਭਾਗ ਪ੍ਰਥਮੇ ਤੇਰੀ ਨਿੱਕੀ ਉੱਤਮ ਕਹਿੰਦੇ ਨਿੱਕੀ ਜਾਤ ਦੁਤੀਆ ਤੇਰੀ ਮੰਨੀਏ ਪਾਤ ਦੂਜੀ ਗੱਲ ਇਹ ਜੂਨ ਚ ਆ ਕੇ ਬਾਕੀ ਜੂਨਾਂ ਤੇਰਾ ਕਹਿਣਾ ਮੰਨਦੀਆਂ ਨੇ ਭਾਗਾਂ ਵੱਲ ਤੇ ਫਿਰ ਆਖਿਆ ਤ੍ਰਿਤੀਆ ਤੇਰਾ ਸੁੰਦਰ ਥਾਨ ਵੇਖੋ ਕਈ ਘੁਰਨਿਆਂ ਚ ਰਹਿੰਦੇ ਨੇ ਆ ਜਿਹੜੇ ਹੁਣ ਕਾਂ ਚਿੜੀਆਂ ਸਭ ਕਿੱਥੇ ਨੇ ਬਾਰਿਸ਼ ਹੋਏਗਾ ਡਿੱਗਣੀ ਦਰਖਤਾਂ 'ਤੇ ਆਲ੍ਹਣਿਆਂ ਕੋਈ ਘੁਰਨਿਆਂ 'ਤੇ ਕੋਈ ਕਿੱਥੇ ਪਰ ਕਹਿੰਦੇ ਤੂੰ ਛੱਤ ਲੱਭੀ ਏ ਤੈਨੂੰ ਛੱਤ ਮਿਲੀ ਏ ਤੈਨੂੰ ਹੋਰ ਅੱਜ ਕੱਲ੍ਹ ਦੇ ਮੁਤਾਬਕ ਕਈ ਕੁਝ ਏ ਸੀ ਹੋ ਗਏ ਕਈ ਕੁਝ ਤ੍ਰਿਤੀਏ ਤੇਰਾ ਸੁੰਦਰ ਥਾਨ ਤੈਨੂੰ ਉਹਨੇ ਰਹਿਣ ਲਈ ਵੀ ਕੋਈ ਘੁਰਨੇ ਆਲ੍ਹਣੇ ਉਹ ਕੁਝ ਨਹੀਂ ਚੰਗਾ ਰਹਿਣ ਨੂੰ ਵੀ ਦਿੱਤਾ ਰਿਹਾਇਸ਼ ਨੂੰ ਤੇ ਚੌਥੀ ਪੰਕਤੀ ਸਾਰੇ ਧਿਆਨ ਨਾਲ ਸੁਣਿਓ ਤ੍ਰਿਤੀਏ ਤੇਰਾ ਸੁੰਦਰ ਥਾਨ ਵਿਗੜ ਰੂਪ ਤੇਰਾ ਅਭਿਮਾਨ ਕਹਿੰਦੇ ਇੰਨਾ ਕੁਝ ਹੁੰਦਿਆਂ ਵੀ ਜੇ ਤੇਰਾ ਜੀਵਨ ਰੂਪ ਤੇਰਾ ਵਿਗੜੇਗਾ ਤੇ ਕੌਣ ਵਿਗਾੜੇਗਾ ਅਭਿਮਾਨ ਅਹੰਕਾਰ ਆਖੋ ਸਤਨਾਮ ਪ੍ਰਥਮੇ ਤੇਰੀ ਨਿੱਕੀ ਜਾਤ ਦੁਤੀਆ ਤੇਰੀ ਮੰਨੀਏ ਪਾਤ ਤ੍ਰਿਤੀਆ ਤੇਰਾ ਸੁੰਦਰ ਥਾਨ ਸਭ ਕੁਝ ਇੰਨਾ ਕੁਝ ਹੁੰਦਿਆਂ ਵੀ ਵਿਗੜ ਰੂਪ ਤੇਰਾ ਅਭਿਮਾਨ ਆਖੋ ਸਤਨਾਮ ਅੰਦਾਜ਼ਾ ਲਾ ਲਓ ਜੇ ਸਾਡਾ ਜੀਵਨ ਦਾ ਰੂਪ ਵਿਗਾੜਦਾ ਤੇ ਹੰਕਾਰ ਵਿਗਾੜਦਾ ਐਵੇਂ ਨਹੀਂ ਬਾਬਾ ਆਨੰਦ ਸਿੰਘ ਜੀ ਦਾ ਬਚਨ ਕਿ ਨਿਮਰਤਾ ਰੱਖਣ ਨਾਲ ਵਿਪਤਾ ਦਾ ਸਮਾਂ ਟਲ ਜਾਂਦਾ ਆਖੋ ਸਤਨਾਮ ਹੰਕਾਰ ਕਰਨ ਦੇ ਨਾਲ ਤੇਰਾ ਜੀਵਨ ਦਾ ਰੂਪ ਵਿਗੜ ਜਾਂਦਾ ਗੁਰਬਾਣੀ ਦੀ ਪੰਕਤੀ ਅੰਦਾਜ਼ਾ ਲਾ ਲਓ ਕਿ ਸਿੱਖੀ ਦੀ ਜੜ ਨਿਮਰਤਾ ਹੈ ਇਹ ਸਾਨੂੰ ਸਿੱਖੀ ਦਾਨ ਅਜੇ ਮਿਲਿਆ ਕਿ ਨਹੀਂ ਮਿਲਿਆ ਔਰ ਧਿਆਨ ਦੇਣਾ ਕਈ ਜਗ੍ਹਾ 'ਤੇ ਸਤਪੁਰਸ਼ਾਂ ਨੇ ਵੀ ਆਪਣੀ ਡਿਊਟੀ ਅੱਗੋਂ ਚਾਬੀਆਂ ਦੇਣ ਵੇਲੇ ਜੇ ਚੈੱਕ ਕੀਤਾ ਤਾਂ ਇਹੋ ਚੈੱਕ ਕੀਤਾ ਹੈ ਇਹ ਜੜ ਪੱਕੀ ਹੈ ਮੇਰੇ ਸੇਵਕ ਦੀ ਨਿਮਰਤਾ ਹੈ ਅਤੇ ਗੁਰੂ ਸਾਹਿਬਾਂ ਨੇ ਵੀ ਉਹਨਾਂ ਸਿੱਖਾਂ ਨੂੰ ਹੀ ਪੂਰਨ ਤੌਰ 'ਤੇ ਗਲੇ ਨਾਲ ਲਾਇਆ ਜਿਨ੍ਹਾਂ ਦੀ ਇਹ ਜੜ ਪੱਕੀ ਸੀ ਆ ਬਾਬਾ ਸੰਤ ਬਾਬਾ ਸਾਧੂ ਸਿੰਘ ਅਤੇ ਸੰਤ ਬਾਬਾ ਗੁਰਮੁਖ ਸਿੰਘ ਇੱਕ ਟਕਸਾਲ ਹੋਈ ਹੈ ਕਾਰ ਸੇਵਾ ਦੀ, ਤੁਹਾਨੂੰ ਪਤਾ ਹੈ ਕੀਰਤਪੁਰ ਦੇ ਗੁਰਦੁਆਰਿਆਂ ਦੀ ਇਹਨਾਂ ਨੇ ਸੇਵਾ ਕਰਾਈ ਅਤੇ ਬਾਬਾ ਗੁਰਮੁਖ ਸਿੰਘ ਜੀ ਨੇ ਬਾਬਾ ਸਾਧੂ ਸਿੰਘ ਜੀ ਨੂੰ ਕਿਹਾ ਸੀ ਕਿ ਧਰਤੀ 'ਤੇ ਕੋਈ ਇਹੋ ਜਿਹਾ ਵੀ ਹੈਗਾ ਕਿ ਜਿਹੜਾ ਠੀਕ ਹੋਵੇ ਅਤੇ ਕਵੇ ਮੈਂ ਗਲਤ ਹਾਂ, ਆਖੋ ਸਤਨਾਮ, ਸਹੀ ਹੁੰਦਿਆਂ ਵੀ ਕਵੇ ਮੈਂ ਗਲਤ ਹੈ, ਇੰਨੀ ਨਿਮਰਤਾ ਵਾਲਾ ਕੋਈ। ਅਤੇ ਸੰਤ ਬਾਬਾ ਸਾਧੂ ਸਿੰਘ ਜੀ ਕਹਿੰਦੇ ਹਾਂ ਵੀ ਕਿਸੇ ਚੀਜ਼ ਦਾ ਨਾਸ। ਅਤੇ ਸੰਤ ਬਾਬਾ ਗੁਰਮੁਖ ਸਿੰਘ ਜੀ ਕਹਿੰਦੇ ਫਿਰ ਆਨੰਦ ਤਾਂ ਹੈ ਇਹੋ ਜਿਹੇ ਦੇ ਦਰਸ਼ਨ ਕਰਾਓ। ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਗੁਰਮੁਖ ਸਿੰਘ ਟਕਸਾਲ ਇਹ ਗੁਰਦੁਆਰਿਆਂ ਦੀ ਸੇਵਾ ਕੀਰਤਪੁਰ ਦੇ ਅੰਮ੍ਰਿਤਸਰ ਵਿੱਚ ਉਹਨਾਂ ਦੇ ਸੇਵਕ ਸੀ ਬਾਬਾ ਝੰਡਾ ਸਿੰਘ ਜੀ, ਉਹਨਾਂ ਨੂੰ ਰੁੱਕਾ ਲਿਖਿਆ ਚਿੱਠੀ ਲਿਖੀ ਕਿ ਕੀਰਤਪੁਰ ਸੰਗਤ ਦੀ ਲੋੜ ਹੈ, 5-6 ਟਰੱਕ ਸੰਗਤ ਦੇ ਜਿਹੜੇ ਨਾ ਉਹ ਲੈ ਕੇ ਆਓ, ਲੈਂਟਰ ਹੈ, ਸੇਵਾ ਚੱਲ ਰਹੀ ਜਾਂ ਕੋਈ। ਉਹਨਾਂ ਨੇ ਇੱਥੇ ਟਰਾਂਸਪੋਰਟਾਂ ਵਾਲੇ ਸੇਵਕ ਸੀ, ਉਹਨਾਂ ਨੂੰ ਟਰੱਕ ਕਹੇ, ਟਰੱਕ ਆ ਗਏ। ਇਤਵਾਰ ਦਾ ਦਿਨ ਸੀ, 6 ਦੀ ਜਗ੍ਹਾ ਵੀ 8-9 ਟਰੱਕ ਸੰਗਤ ਦੇ ਭਰੇ ਲੈ ਗਏ ਕੀਰਤਪੁਰ। ਹੁਣ ਬੜੇ ਖੁਸ਼ ਬਾਬਾ ਝੰਡਾ ਸਿੰਘ ਜੀ, ਉਹਨਾਂ ਦੇ ਗਾਂਵ ਮੁਰਸ਼ਦ ਸੀ ਸੰਤ ਬਾਬਾ ਸਾਧੂ ਸਿੰਘ ਗੁਰਮੁਖ ਸਿੰਘ, ਵੀ ਪ੍ਰਸੰਨਤਾ ਮਿਲੇਗੀ, ਸ਼ਾਬਾਸ਼ ਮਿਲੇਗੀ ਵੀ 6 ਕਹੇ ਸੀ, 8-9 ਲੈ ਕੇ ਆਏ। ਜਦੋਂ ਟਰੱਕ ਪਹੁੰਚ ਗਏ ਅੰਦਰ ਕਮਰੇ 'ਚ ਦਾਖਲ ਹੋਏ ਅਤੇ ਕਹਿਣ ਲੱਗੇ ਜੀ 9 ਟਰੱਕ ਸੰਗਤ ਦੇ ਜਿਹੜੇ ਉਹ ਆ ਗਏ। ਬਾਬਾ ਸਾਧੂ ਸਿੰਘ ਜੀ ਪੈ ਗਏ, ਤੈਨੂੰ ਕਿੰਨੇ ਕਹੇ ਸੰਗਤ ਲਿਆਉਣ, ਸੰਗਤ ਥੋੜ੍ਹੀ ਇੱਥੇ ਸੇਵਾ ਕਰਨ। ਜਦੋਂ ਦਿਲ ਕੀਤਾ ਟਰੱਕ ਭਰੇ ਤਾਂ ਇੱਧਰ ਸੰਗਤ ਲੈ, ਵੇਖਣਾ ਨਹੀਂ ਕੁੱਛਣਾ ਨਹੀਂ, ਹੁਣ ਧਿਆਨ ਰੱਖਣਾ, ਹੁਣ ਜੇਬ 'ਚ ਰੁੱਕਾਂ ਪਿਆ ਜਿਹਦੇ 'ਤੇ ਲਿਖ ਕੇ ਆਇਆ ਸੰਗਤ ਲੈ ਕੇ ਆਓ। ਆਖੋ ਸਤਨਾਮ, ਮੂੰਹ ਕਹਿ ਸਕਦੇ ਤੁਸੀਂ ਖੁਦ ਤਾਂ ਕਿਹਾ ਵਾ ਵੀ ਲੈ ਕੇ ਆਓ, ਆ ਰੁੱਕਾ ਵੀ ਤੁਹਾਡੇ ਹੱਥਾਂ ਦਾ ਲਿਖਿਆ। ਲੇਕਿਨ ਜਦੋਂ ਮਹਾਂਪੁਰਸ਼ ਕਹਿੰਦੇ ਕਿੰਨੇ ਕਹਿ ਤੈਨੂੰ ਸੰਗਤ ਲਿਆ, ਜਦੋਂ ਦਿਲ ਕੀਤਾ ਮੂੰਹ ਚੁੱਕਿਆ ਇੱਧਰ ਤੋਰਾ ਸੰਗਤ ਲੈ ਕੇ, ਡਿਊਟੀ ਤੁਹਾਡੀ ਉੱਧਰ ਲੱਗੀ ਹੋਈ। ਅੱਗੋਂ ਕੀ ਕਹਿੰਦੇ, ਭੁੱਲ ਗਿਆ ਜੀ, ਗਲਤੀ ਹੋ ਗਈ ਜੀ, ਭੁੱਲ ਗਿਆ ਜੀ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ, ਧਿਆਨ ਦੇਣਾ, ਭੁੱਲ ਗਿਆ ਜੀ, ਭੁੱਲ ਗਿਆ ਜੀ, ਜਾਂ ਕਮਰੇ 'ਚੋਂ ਬਾਹਰ ਚਲਾ ਜਾ। ਬਾਹਰ ਚਲੇ ਗਏ, ਜਦੋਂ ਬਾਹਰ ਚਲੇ ਗਏ ਤਾਂ ਸੰਤ ਬਾਬਾ ਸਾਧੂ ਸਿੰਘ, ਸੰਤ ਬਾਬਾ ਗੁਰਮੁਖ ਸਿੰਘ ਜੀ ਨੂੰ ਕਹਿੰਦੇ, ਕਹਿੰਦੇ ਜੀ ਕਰ ਲਏ ਜੀ ਦਰਸ਼ਨ। ਗੱਜ ਕੇ ਆਖੋ ਸਤਨਾਮ, ਇਹਦੀ ਜੇਬ ਵਿੱਚ ਮੇਰਾ ਰੁੱਕਾ ਪਿਆ ਜਿਹਦੇ 'ਤੇ ਲਿਖਿਆ ਸੰਗਤ ਲੈ ਕੇ ਆਓ, 6 ਟਰੱਕ, 5-6 ਟਰੱਕ ਲੋੜ ਹੈ ਇੱਥੇ। ਅਤੇ ਜੇ ਇਹਨੂੰ ਕਿਹਾ ਕਿਉਂ ਲੈ ਕੇ ਆਏ, ਕਿੰਨੇ ਕਿਹਾ, ਮੂੰਹ ਚੁੱਕਿਆ ਇੱਧਰ ਤੁਰ ਆਏ, ਰੁੱਕਾ ਵੀ ਵਿਖਾ ਸਕਦਾ, ਕੋ ਕਹਿ ਵੀ ਸਕਦਾ, ਮੂੰਹ 'ਚੋਂ ਬੋਲ ਵੀ ਬੋਲ ਸਕਦਾ ਵੀ ਖੁਦ ਤਾਂ ਕਿਹਾ ਜੇ, ਆ ਰੁੱਕਾ ਲਿਖ ਕੇ ਭੇਜਿਆ ਜੇ ਤਾਂ ਲਿਆਇਆ, ਆਪੇ ਥੋੜ੍ਹੀ ਆਇਆ। ਕਹਿੰਦੇ ਸਹੀ ਹੁੰਦਿਆਂ ਵੀ ਕਹਿੰਦਾ ਪਿਆ ਭੁੱਲ ਹੋ ਗਈ ਜੀ, ਗਲਤੀ ਹੋ ਗਈ। ਸਾਰੇ ਪਿਆਰ ਨਾਲ ਆਖੋ ਸਤਨਾਮ, ਧਿਆਨ ਦੇਣਾ। ਜਦੋਂ ਉਹਨਾਂ ਨੇ ਚੋਲਾ ਬਦਲਿਆ ਅਤੇ ਅੱਗੋਂ ਚਾਬੀਆਂ ਕਿਹਨੂੰ ਫੜਾਈਆਂ, ਬਾਬਾ ਝੰਡਾ ਸਿੰਘ ਜੀ। ਆਖੋ ਸਤਨਾਮ, ਮਹਾਂਪੁਰਸ਼ ਵੀ ਇਹ ਜੜ ਵੇਖਦੇ ਸੀ ਜਿਹਦੀ ਪੱਕੀ ਏ, ਕਹਿੰਦੇ ਸੀ ਕੋਈ ਨਹੀਂ ਇਹ ਫਿਰ ਉਹ ਕਹਿੰਦੇ ਨਾ ਜਰਨਾ, ਕਹਿਣੀ ਰਹਿਣੀ ਅਤੇ ਸਹਿਣੀ, ਚੈੱਕ ਕਰਦੇ ਸੀ ਸਹਿਣੀ ਹੈਗੀ ਸੇਵਕ। ਇਹ ਗੁਰੂ ਸਾਹਿਬਾਂ ਵੇਲੇ ਵੀ, ਮਹਾਂਪੁਰਸ਼ਾਂ ਵੇਲੇ ਵੀ ਕਈ ਜਗ੍ਹਾ। ਹੁਣ ਬਾਬਾ ਈਸ਼ਵਰ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਨੂੰ ਪ੍ਰਸ਼ਾਦਾ ਦਿੰਦੇ ਆ, ਜਦੋਂ ਪ੍ਰਸ਼ਾਦਾ ਦਿੰਦੇ ਆ ਤਾਂ ਸਿਰ 'ਤੇ ਖਲੋ ਜਾਂਦੇ ਕੋਲ ਹੀ, ਵੀ ਕੋਈ ਹੋਰ ਚੀਜ਼ ਨਾ ਮੰਗਣ। ਅਤੇ ਪ੍ਰਸ਼ਾਦਾ ਛਕਦੇ ਛਕਦੇ ਬਾਬਾ ਜੀ, ਬਾਬਾ ਆਨੰਦ ਸਿੰਘ ਜੀ ਕਹਿੰਦੇ ਪ੍ਰਸ਼ਾਦਾ ਛਕਾਉਣ ਦੀ ਵੀ ਨਹੀਂ ਜਾਚ, ਥਾਲੀ ਅੱਗੇ ਰੱਖੀ ਅਤੇ ਸਿਰ 'ਤੇ ਖਲੋ ਕੇ ਸਾਡੀਆਂ ਬੁਰਕੀਆਂ ਗਿਣਦਾ। ਆਖੋ ਸਤਨਾਮ। ਹੁਣ ਅਗਲੇ ਦਿਨ ਜਦੋਂ ਪ੍ਰਸ਼ਾਦੇ ਦੀ ਥਾਲੀ ਰੱਖੀ ਬਾਬਾ ਈਸ਼ਵਰ ਸਿੰਘ ਜੀ, ਕਾਫੀ 10-15 ਫੁੱਟ ਬਾਹਰ ਗੇਟ ਦੇ ਖਲੋ ਗਏ, ਅੰਦਰੋਂ ਬਾਬਾ ਜੀ ਕੀ ਕਹਿੰਦੇ, ਕਹਿੰਦੇ ਉੱਪਰ ਇਹ 50 ਫੁੱਟ ਜਾ ਕੇ ਖਲੋ ਗਿਆ, ਕੋਈ ਚੀਜ਼ ਲੋੜ ਪਵੇ ਤਾਂ ਸਾਡਾ ਗਲਾ ਪਾੜ ਕੇ ਵੱਜ ਜਾਂਦੇ। ਆਖੋ ਸਤਨਾਮ। ਹੁਣ ਧਿਆਨ ਦੇਣਾ, ਤੁਹਾਡੇ ਮੇਰੇ ਵਰਗਾ ਕੋਈ ਹੋਵੇ ਤਾਂ ਝੱਟ ਆ ਕੇ ਬੋਲ ਪਵੇ, ਜੀ ਕੱਲ੍ਹ ਕੋਲ ਖੜ੍ਹੇ ਸਾਂ ਅਤੇ ਕਹਿੰਦੇ ਉਹ ਸਿਰ 'ਤੇ ਬੁਰਕੀਆਂ ਗਿਣਦਾ ਅਤੇ ਤੁਹਾਡੇ ਕਰਕੇ ਹੀ ਪਾਸੇ ਖੜ੍ਹੇ ਆ, ਅਤੇ ਅੱਜ ਕਹਿੰਦੇ ਹੁਣ ਅਸੀਂ ਗਲਾ ਪਾੜ ਕੇ ਵਾਜਾਂ ਦੇਵਾਂਗੇ। ਲੇਕਿਨ ਕੀ ਕੋਲ ਆ ਕੇ ਜੀ ਭੁੱਲ ਗਏ ਜੀ, ਜੇ ਪਹਿਲੀ ਵਾਰੀ ਵੀ ਭੁੱਲ ਗਏ ਜੀ, ਚਾਬੀਆਂ ਫਿਰ ਕਿੰਨੇ ਫੜੀਆਂ। ਗੱਜ ਕੇ ਆਖੋ ਸਤਨਾਮ। ਜਿਹਦੇ ਸਹਿਣੀ ਅਸਿੱਖੀ ਰਾਂਝੇ ਸਹਿਣੀ ਨਿਮਰਤਾ ਇਹ ਵੀ ਹੈ। ਜਿੰਨੇ ਮਰਜ਼ੀ ਮਹਿਲ ਸਾਰੀ ਜਾਓ ਕੋਈ ਖਤਰਾ ਨਹੀਂ, ਜਿੰਨੀ ਕੱਚੀ ਸਭ ਖਤਰੇ ਨੇ। ਇਹ ਹੀ ਨਹੀਂ ਤੁਸੀਂ ਉਹ ਸਾਖੀ ਵੀ ਸੁਣੀ ਕਾਂਸ਼ੀ ਵਿੱਚ ਗੁਰੂ ਤੇਗ ਬਹਾਦਰ ਜਦੋਂ ਗਏ ਨੇ ਚਰਨ ਪਾਏ ਸਸਰਾਮ ਜ਼ਿਲ੍ਹੇ 'ਚ ਭਰੀ ਸੰਗਤ 'ਚੋਂ ਕਿਹਨੂੰ ਖੁਲਾਰ ਕੇ ਮਾਣ ਦਿੱਤਾ ਸੀ? ਭਾਈ ਫੱਗੂ ਨੂੰ ਕਿਸ ਗੱਲ ਤੋਂ ਮਾਣ ਦਿੱਤਾ ਸੀ? ਇਸ ਗੱਲ ਤੋਂ ਹੀ ਮਾਣ ਦਿੱਤਾ ਸੀ ਕਿ ਭਾਈ ਫੱਗੂ ਤੂੰ ਇੱਥੋਂ ਦਾ ਮਸੰਦ ਹੈ, ਲੋਕਾਂ ਘਰੋਂ ਕਾਰ ਸੇਵਾ ਭੇਟਾਂ ਇਕੱਠੀ ਕਰਦਾ, ਇੱਕ ਘਰ ਦੀ ਤੂੰ ਸਾਨੂੰ ਸੇਵਾ ਨਹੀਂ ਦਿੱਤੀ। ਉਹ ਕਹਿੰਦਾ ਮਹਾਰਾਜ ਜਿਸ ਘਰ 'ਚੋਂ ਜੋ ਲਿਆਉਂਦਾ ਮੈਂ ਦੇਣਾ। ਨਹੀਂ ਇੱਕ ਘਰ ਦੀ ਨਹੀਂ, ਫਲਾਣਾ ਘਰ ਯਾਦ ਕਰਾਇਆ। ਹੁਣ ਧਿਆਨ ਰੱਖਣਾ, ਜਦੋਂ ਫਲਾਣਾ ਘਰ ਯਾਦ ਕਰਾਇਆ ਤੇ ਭਾਈ ਫੱਗੂ ਨੂੰ ਇਹ ਫਿਰ ਦੱਸਿਆ ਮਹਾਰਾਜ ਉਹ ਚੀਜ਼ ਇਹੋ ਜਿਹੀ ਸੀ ਤੁਹਾਨੂੰ ਭੇਜਣ ਵਾਲੀ ਨਹੀਂ ਸੀ। ਤੇ ਗੁਰੂ ਤੇਗ ਬਹਾਦਰ ਨੇ ਆਪ ਕਿਹਾ ਨਾ ਸੁਣਾ ਸੰਗਤ ਨੂੰ ਕੀ ਬੀਤੀ, ਦੱਸਣੀ ਸੀ ਨਾ, ਵੇਖੋ ਸਿੱਖ ਦੀ ਨੀਂਹ ਆ ਸਿੱਖੀ। ਜਦੋਂ ਭਾਈ ਫੱਗੂ ਨੇ ਦੱਸਿਆ ਬਾਬਾ ਜੀ ਗੁਰੂ ਤੇਗ ਬਹਾਦਰ ਜੀ ਮੈਂ ਕਾਰ ਸੇਵਾ ਇਕੱਠੀ ਕਰ ਰਿਹਾ ਸੀ ਪਿੰਡ 'ਚੋਂ, ਇੱਕ ਘਰ 'ਚ ਜਦੋਂ ਮੈਂ ਆਵਾਜ਼ ਦਿੱਤੀ ਤੇ ਉਹ ਬੀਬੀ ਝਾੜੂ ਦੇ ਰਹੀ ਸੀ, ਝਾੜੂ ਦੇ ਰਹੀ ਸੀ ਵਿਹੜੇ ਦੇ ਵਿੱਚ, ਤੇ ਮੈਂ ਆਖਿਆ ਗੁਰੂ ਘਰ ਲਈ ਕਾਰ ਸੇਵਾ। ਉਹ ਅੱਗੋਂ ਬੋਲ ਪਈ ਕਿ ਸਾਡੇ ਘਰ ਕਲੇਸ਼ ਨਹੀਂ ਮੁੱਕਦਾ, ਸਾਡੇ ਘਰ ਬਿਪਤਾ ਨਹੀਂ ਮੁੱਕਦੀ, ਤੈਨੂੰ ਕਾਰ ਸੇਵਾ ਦੀ ਪਈ ਏ, ਆ ਕੂੜਾ ਇਕੱਠਾ ਕੀਤਾ ਹੀ ਆਹ ਲੈ ਜਾ ਆਖੋ ਸਤਨਾਮ। ਹੁਣ ਉਸ ਵੇਲੇ ਸਿੱਖ ਸਾਡੇ ਵਾਂਗੂ ਹੋਵੇ ਤੇ ਅੱਗੋਂ ਬੋਲ ਪੈਂਦਾ, ਭਵਕ ਪੈਂਦਾ, ਲੇਕਿਨ ਉਹਨੇ ਅੱਗੋਂ ਜੇਬ 'ਚੋਂ ਰੁਮਾਲ ਕੱਢ ਲਿਆ ਤੇ ਵਿਛਾ ਲਿਆ ਕਿ ਬੀਬੀ ਮੈਨੂੰ ਪਤਾ ਤੇਰਾ ਹਿਰਦਾ ਕਿਸੇ ਗੱਲ ਤੋਂ ਕਲਪਿਆ ਹੋਇਆ, ਜੇ ਤੂੰ ਕੂੜਾ ਹੀ ਦੇਂਗੀ ਗੁਰੂ ਘਰ ਲਈ ਮੈਨੂੰ ਇਹ ਵੀ ਪ੍ਰਵਾਨ ਹੈ। ਅੰਦਰ ਇੱਕੋ ਖਾਨਾ ਸੀ, ਕੋਈ ਜੁੜਿਆ ਹੋਇਆ ਟੁੱਟ ਨਾ ਜਾਏ, ਆਖੋ ਸਤਨਾਮ। ਜਦੋਂ ਕੂੜਾ ਪਾ ਲਿਆ ਤੇ ਇਹ ਵੀ ਨਹੀਂ ਕਿ ਘਰ ਆ ਕੇ ਘਿਰਨਾ ਕੀਤੀ, ਨਫ਼ਰਤ ਕੀਤੀ। ਉਸੇ ਭਾਈ ਫੱਗੂ ਨੇ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਅਰਦਾਸ ਕੀਤੀ, ਮਹਾਰਾਜ ਕਿਤੇ ਘਰ ਦੇ ਕਲੇਸ਼ ਕਿਸੇ ਗੱਲ ਤੋਂ ਕਲਪੀ ਪਈ ਸੀ, ਇਸ ਭਰੇ ਮਨ ਨਾਲ ਉਹਨੇ ਕੂੜਾ ਦਿੱਤਾ ਗੁਰੂ ਘਰ ਰਸਤੇ ਪਰ ਕਿਰਪਾ ਕਰੋ ਮਹਾਰਾਜ, ਰੁਮਾਲ ਖੋਲਣ ਲੱਗਾ ਵਿੱਚੋਂ ਕੁਝ ਨਿਕਲ ਆਵੇ, ਉਸ ਬੀਬੀ ਦੀ ਵੀ ਹਾਜ਼ਰੀ ਅੱਜ ਸਿੱਖੀ, ਆਖੋ ਸਤਨਾਮ। ਤੇ ਫਿਰ ਦੱਸਿਆ ਬੇਰ ਦੀ ਗਿਟਕ, ਅੱਜ ਵੀ ਉੱਥੇ ਬੇਰੀ ਮੌਜੂਦ ਜੇ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਦਰਸ਼ਨ ਕਰਕੇ ਆਏ ਨੇ। ਜਦੋਂ ਗਿਟਕ ਨਿਕਲੀ ਕਈ ਮਾਰੀ, ਉਹ ਸਾਧ ਸੰਗਤ ਜ਼ਮੀਨ 'ਚ ਨੱਪਤੀ ਤੇ ਅਰਦਾਸ ਕਰਤੀ ਮਹਾਰਾਜ ਇਹ ਕਿਰਪਾ ਕਰੋ, ਕਿਤੇ ਅੰਬ ਦਾ ਬੂਟਾ ਲਿਖਿਆ ਸੀ ਕਿਤੇ ਬੇਰੀ, ਅਰਦਾਸ ਕਰਤੀ ਮਹਾਰਾਜ ਇਹ ਵੱਡਾ ਹੋਵੇ ਇਹਨੂੰ ਬੇਰ ਲੱਗਣ ਤੇ ਮੈਂ ਆਪ ਕਿਤੇ ਇੱਕ ਦੋ ਖਾਵਾਂਗਾ, ਤੇਰੀਆਂ ਸੰਗਤਾਂ ਛਕਣਗੀਆਂ। ਉਹ ਬੀਬੀ ਦੀ ਹਾਜ਼ਰੀ, ਆਖੋ ਸਤਨਾਮ। ਤੇ ਮਹਾਰਾਜ ਇਹ ਬੇਰੀ ਵੱਡੀ ਹੋ ਗਈ ਹੈ, ਬੇਰ ਲੱਗਦੇ ਨੇ ਹਰ ਸਾਲ ਤੇ ਸੰਗਤਾਂ ਛਕਦੀਆਂ। ਗੁਰੂ ਤੇਗ ਬਹਾਦਰ ਨੇ ਭਰੀ ਸੰਗਤ ਵਿੱਚ ਉਸ ਭਾਈ ਫੱਗੂ ਦੇ ਸੀਸ ਤੇ ਹੱਥ ਰੱਖ ਕੇ, ਤੁਹਾਡੇ ਮੇਰੇ ਵਰਗੇ ਨੂੰ ਅੰਦਰੋਂ ਖੁਸ਼ੀ ਆ ਜਾਏ ਨਾ ਗੁਰੂ ਪਿਆਰੇ ਹੋ, ਤੇ ਜਿੰਨੇ ਕੁ ਤੁਸੀਂ ਹੁੰਦੇ ਹੋ ਨਾ ਯਤਨ ਕਰਦੇ ਹੋ ਵੀ ਜਿਹਦੇ 'ਤੇ ਪ੍ਰਸੰਨ ਹੋ ਗਏ ਉਹਨੂੰ ਕੁਝ ਦੇ ਦਿੱਤਾ ਜਾਵੇ, ਤੇ ਗੁਰੂ ਕੋਲ ਤੇ ਫਿਰ ਸਭ ਕੁਝ ਏ। ਜਦੋਂ ਵੇਖਦਾ ਐਡੀ ਜੜ ਨਿਮਰਤਾ ਦੀ ਵਧੀਆ, ਐਡੀਆਂ ਨੀਹਾਂ ਪੱਕੀਆਂ ਨਿਮਰਤਾ ਦੀਆਂ, ਤੇ ਸਿਰ 'ਤੇ ਹੱਥ ਰੱਖ ਕੇ ਫਿਰ ਬ੍ਰਹਮ ਗਿਆਨ ਦੀ ਬਖਸ਼ਿਸ਼ ਦੇਤੀ, ਜਾ ਭਾਈ ਫੱਗੂ ਜੋ ਤੂੰ ਮੁੱਖ ਤੋਂ ਬਚਨ ਕਰੇਗਾ ਤੂੰ ਨਹੀਂ ਕਰੇਗਾ ਮੈਂ ਕਰਾਂਗਾ, ਹੱਕੋ ਸਤਨਾਮ। ਜੋ ਤੂੰ ਮੁੱਖ ਤੋਂ ਬਚਨ ਕਰੇਗਾ ਮੈਂ ਕਰਾਂਗਾ ਭਾਈ ਫੱਗੂ, ਉਹ ਬ੍ਰਹਮ ਗਿਆਨ ਦੀ ਬਖਸ਼ਿਸ਼ ਰਸਨਾ ਤੇ ਸਤ ਦੀ ਸੰਗਤ ਧਿਆਨ ਦੇਣਾ। ਸਿੱਖੀ ਦਾਨ ਕੀ ਇਹ ਜਿਹੜਾ ਅਰਦਾਸ ਵਿੱਚ ਮੰਗਿਆ ਜਾਂਦਾ, ਸਿੱਖੀ ਇਹ ਨਿਮਰਤਾ ਨਿਰਮਾਣਤਾ, ਇਹ ਸਿੱਖੀ ਦੀ ਨੀਂਹ ਹੈ। ਇਹ ਸਾਰੀਆਂ ਬੀਬੀਆਂ ਵੀਰ ਚੈੱਕ ਕਰੋ ਕਿ ਸਾਡੇ ਕੋਲ ਸਿੱਖੀ ਦਾਨ ਦਾ ਇੱਕ ਕਿਣਕਾ ਵੀ ਆਇਆ ਕਿ ਨਹੀਂ ਆਇਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਜਿਹਦੇ ਕੋਲ ਇਹ ਦਾਨ ਆਣ ਫਿਰ ਉਹ ਸਿੱਖ ਹੈ, ਗੁਰਸਿੱਖ ਹੈ। ਤੇ ਫਿਰ ਉਹਨੂੰ ਕੀ ਕਿਹਾ ਮਹਾਰਾਜ ਜੀ ਨੇ,
ਸਭ ਤੋਂ ਵੱਡੇ ਪਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜ ਪਿਆ, ਤਨ ਤਨ ਪਾਗ ਤਿੰਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਿ ਪਿਆ ਤਨ ਪਾਗ ਤਿੰਨੋ ਸੰਤ ਜਨਾ ਜੋ ਹਰ ਜਸ ਸਰਵਣੀ
ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ ਗੁਰੂ ਬਰੇਲੀ ਅਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ ਗੁਰੂ ਅਤੇ ਅੰਮ੍ਰਿਤਸਰ ਵਿੱਚ ਹਸਪਤਾਲ ਦੇ ਰੂਪ ਵਿੱਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਅਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।
ਗੁਰੂ ਰਾਮਦਾਸ